ਸਤਿਨਾਮ ਵਾਹਿਗੁਰੂ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਲ ਬਿਦ ਕਾਮਨਾ ਆਵੈ ਹਰ ਹਰ ਨਾਮ ਧਿਆਇਆ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਲ ਬਿਦ ਕਾਮਨਾ ਆਵੈ ਹਰ ਹਰ ਨਾਮ ਧਿਆਇਆ ਤਾਤੇ ਮੋਹਿ ਧਾਰੀ ਓਟ ਗੋਪਾਲ ਸਰਨ ਪਰਿਉ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਿਆਲ ਭੂਮੰਡਲ ਸਗਲ ਵਿਆਪੇ ਮਾਏ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੀਸਮਾਰਥਾਹ ਗੰਤ ਅਤੋਲੈ ਜਿਉਂ ਬੁਲਾਵਹੋ ਤਿਉਂ ਨਾਨਕ ਦਾਸ ਬੋਲੇ ਜੀ ਜੰਤ ਕੇ ਠਾਕੁਰਾ ਆਪੇ ਵਰਤਣਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ, ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਹਮਤਮਈ ਰੱਖੇ ਹੱਥ ਦਾ ਸਦਕਾ, ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀਆਂ ਨੇ ਨਜ਼ਰੇ ਇਨਾਇਤ ਕਰਦਿਆਂ ਇਸ ਬ੍ਰਹਿਮੰਡ ਦੇ ਸਭ ਤੋਂ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਗੁਰੂਦੇਵ ਜੀ ਦੇ ਦਰ ਤੋਂ ਨਿਵਾਜੇ ਹੋਏ ਰਸਕ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਗੁਰੂ ਕੀ ਮਹਾਂਬਾਣੀ ਸਰਵੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪ ਜੀ ਨੇ ਸਰਵਣ ਕੀਤੇ ਨੇ। ਫਿਰ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਏ ਸਦਾਏ ਬਾਰਗਾਹ ਮੁਬਾਰਕ ਹੁਕਮਨਾਮੇ ਦਾ ਪਾਠ ਬੜੇ ਪ੍ਰੇਮ ਰਸ ਵਿੱਚ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਗੁਰੂਦੇਵ ਜੀ ਦੀ ਬਾਣੀ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ, ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਬਹੁਤ ਹੀ ਅਦਬ ਸਹਿਤ ਗੁਰੂਦੇਵ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਿਆਂ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮੁਬਾਰਕ ਬੋਲ ਨੇ ਜਿਸ ਦੀਆਂ ਰਹਾਓ ਵਾਲੀਆਂ ਪੰਕਤੀਆਂ ਹਨ, ਤਾਤੇ ਮੋਹੇ ਧਾਰੀ ਓਟ ਗੋਪਾਲ ਸਰਨ ਪਰਿਓ ਪੂਰਨ ਪਰਮੇਸ਼ਵਰ ਬਿਨਸੇ ਸਗਲ ਜੰਜਾਲ, ਗੁਰੂ ਅਰਜਨ ਦੇਵ ਜੀ ਦੇ ਬੋਲ ਨੇ ਜੋ ਆਪ ਜੀ ਨੇ ਸੋਰਠ ਰਾਗ ਤਨਾਸਰੀ ਰਾਗ ਦੁਆਰਾ ਸਾਡੀ ਝੋਲੀ ਵਿੱਚ ਪਾਏ ਨੇ। ਤਨਾਸਰੀ ਰਾਗ ਵਿੱਚ ਗਾਉਣ ਦੀ ਤਾਕੀਦ ਹੈ। ਸਤਿਗੁਰੂ ਕਹਿੰਦੇ ਨੇ ਮੈਨੂੰ ਪੂਰੇ ਗੁਰੂ ਨੇ ਸੁਮਤ ਬਖਸ਼ੀ ਹੈ, ਨਜ਼ਰੇ ਇਨਾਇਤ ਨਾਲ ਨਿਵਾਜਿਆ, ਇਸ ਲਈ ਮੈਂ ਪਰਮਾਤਮਾ ਦਾ ਆਸਰਾ ਲਿਆ। ਤਾਤੇ ਮੋਹੇ ਧਾਰੀ ਓਟ ਗੋਪਾਲ, ਗੋਪਾਲ ਸ਼ਬਦ ਦੇ ਅਖਰੀ ਅਰਥ ਵਿਦਵਾਨਾਂ ਨੇ ਕੀਤੇ ਨੇ ਜੋ ਸਾਰੇ ਹੀ ਜਗਤ ਦੀ ਪਾਲਣਾ ਕਰਨ ਵਾਲਾ। ਫਿਰ ਪਾਲਣਾ ਵੀ ਇਸ ਢੰਗ ਨਾਲ ਕਰਦਾ ਹੈ ਕਿ ਕਿਸੇ ਨਾਲ ਪਾਲਣਾ ਕਰਦਿਆਂ ਹੋਇਆਂ ਵਿਤਕਰਾ ਨਹੀਂ ਕਰਦਾ। ਐਸਾ ਨਹੀਂ ਕਿ ਪਾਲਣਾ ਕਰਦਿਆਂ ਅਸੀਂ ਜਗਤ ਦੇ ਮਾਤਾ ਪਿਤਾ ਵੱਲ ਵੀ ਦੇਖੀਏ ਨਾ, ਅਤੇ ਜੇ ਚਾਰ ਬੱਚੇ ਹੋਣ ਉਹਨਾਂ 'ਚੋਂ ਕਿਸੇ ਖਾਸ ਨਾਲ ਖਾਸ ਲਗਾਵ ਆਉਂਦਾ ਹੈ, ਕਿਸੇ ਇੱਕ ਨਾਲ ਸਭ ਤੋਂ ਜ਼ਿਆਦਾ ਲਗਾਵ ਹੋਏਗਾ। ਉਹਦੇ ਗੁਣਾਂ ਵੱਲ ਦੇਖ ਕੇ, ਉਹਦੀ ਖੂਬਸੂਰਤੀ ਵੱਲ ਦੇਖ ਕੇ, ਔਰ ਹੋ ਸਕਦਾ ਹੈ ਕਿਸੇ ਇੱਕ ਨਾਲ ਜ਼ਿਆਦਾ ਕ੍ਰੋਧੀ ਸੁਭਾਅ ਪ੍ਰਗਟ ਹੁੰਦਾ ਹੋਵੇ, ਉਹਦੇ ਅਵਗੁਣਾਂ ਵੱਲ ਦੇਖ ਕੇ, ਉਹਦੇ ਕੰਠ ਦੇ ਜ਼ਬਾਨ ਦੇ ਰੁੱਖੇਪਨ ਵੱਲ ਦੇਖ ਕੇ। ਪਰ ਸਾਹਿਬ ਕਹਿੰਦੇ ਨੇ ਅਸਾਂ ਉਸ ਦਾ ਆਸਰਾ ਲਿਆ, ਉਸ ਦੀ ਟੇਕ ਮਨ ਵਿੱਚ ਬਣਾਈ ਹੈ ਜੋ ਸਾਰੇ ਜਗਤ ਨੂੰ ਪਾਲਦਾ ਹੈ, ਪਰ ਸਾਰਿਆਂ ਨਾਲ ਇੱਕੋ ਜਿਹਾ ਪਿਆਰ ਕਰਦਾ, ਵੱਧ ਘੱਟ ਨਹੀਂ ਕਰਦਾ। ਮਹਾਰਾਜ ਕਹਿੰਦੇ ਫਿਰ ਸਾਰੇ ਜਗਤ ਦਾ ਪਾਲਣ ਕਰਨ ਵਾਲਾ ਕੇਵਲ ਮਨੁੱਖਾਂ ਦੀ ਪਾਲਣਾ ਹੀ ਨਹੀਂ ਕਰਦਾ, ਉਹ ਪਸ਼ੂ ਪੰਛੀਆਂ ਦੀ ਵੀ ਪਾਲਣਾ ਕਰਦਾ ਹੈ। ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਬੋਲ ਨੇ, ਕਹਿੰਦੇ ਨੇ ਹੇ ਨਿਰੰਕਾਰ, ਤੂੰ ਦਾਤਾ ਜੀਆਂ ਸਭਨਾ ਕਾ, ਬਸੋ ਮੇਰੇ ਮਨ ਮਾਹੀ। ਤੂੰ ਸਾਰੇ ਜੀਆਂ ਦਾ ਦਾਤਾ ਹੈ, ਉਹਨਾਂ ਨੂੰ ਦਾਨ ਦੇਣ ਵਾਲਾ, ਰਿਜ਼ਕ ਦੇਣ ਵਾਲਾ, ਬਸਤਰ ਦੇਣ ਵਾਲਾ, ਅਤੇ ਫਿਰ ਆਪਣੀ ਬਾਰਗਾਹ ਦੀ ਸਭ ਤੋਂ ਵੱਡੀ ਦਾਤ ਨਾਮ ਝੋਲੀ 'ਚ ਪਾ ਕੇ ਨਿਵਾਜਣ ਵਾਲਾ ਤੂੰ ਦਾਤਾ ਹੈ। ਬਾਕੀ ਸਾਰੇ ਜਗਤ ਦੇ ਜੀਵ ਕੀ ਨੇ, ਮਨੁੱਖ ਸਮੇਤ ਪਸ਼ੂ ਪੰਛੀ ਔਰ ਜਲ ਜਗਤ ਦੇ ਜੀਵ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਫੁਰਮਾਨ ਕਰਦੇ ਨੇ, ਕਹਿੰਦੇ ਨੇ ਸਾਰੇ ਹੀ ਮੰਗਤੇ ਹਨ ਤੇਰੇ ਦਰ ਦੇ, ਜਾਚਕ ਅਨੇਕ ਸੋ ਏਕ ਦੇਵਈਆ। ਅਨੇਕਾਂ ਅਣਗਿਣਤ ਮੰਗਤੇ ਨੇ ਤੇਰੇ ਦਰ ਦੇ ਹੇ ਪ੍ਰਭੂ, ਪਰ ਦੇਣ ਵਾਲਾ ਤੇ ਉਹ ਇੱਕੋ ਹੀ ਹੈਗਾ ਹੈ, ਜਾਚਕ ਅਨੇਕ ਸੋ ਏਕ ਦੇਵਈਆ। ਕਈ ਵਾਰੀ ਮਨੁੱਖ ਐਸਾ ਮਨ ਵਿੱਚ ਭਰਮ ਪਾਲ ਲੈਂਦਾ ਵੀ ਮੈਨੂੰ ਫਲਾਣੇ ਨੇ ਦਿੱਤਾ, ਇਹ ਫਲਾਣੇ ਕਰਕੇ ਮੈਨੂੰ ਪ੍ਰਾਪਤ ਹੋਇਆ। ਚਲੋ ਅੱਛਾ ਹੈ ਕਿਸੇ ਦਾ ਅਹਿਸਾਨ ਮਨ ਦੌੜਨਾ, ਪਰ ਜੇ ਗਹਿਰਾਈ ਵਿੱਚ ਦੇਖੀਏ ਤਾਂ ਦੇਣ ਵਾਲਾ ਦਾਤਾ ਗੋਪਾਲ ਜਗਤ ਦੀ ਪਾਲਣਾ ਕਰਨ ਵਾਲਾ ਇੱਕੋ ਹੀ ਹੈ, ਹੋਰ ਕੋਈ ਦੇ ਨਹੀਂ ਸਕਦਾ। ਹੋਰ ਕਿਸੇ ਕੋਲ ਦੇਣ ਦੀ ਹਸਤੀ ਵੀ ਨਹੀਂ ਹੈ, ਦੇਣ ਦੀ ਹਸਤੀ ਕੇਵਲ ਕਰਤਾ ਪੁਰਖ ਕੋਲ ਹੈ, ਪਰਮਾਤਮਾ ਕੋਲ ਹੈ। ਇਹ ਗੱਲ ਵੱਖਰੀ ਹੈ ਬਈ ਨਾਮ ਅਲੱਗ ਅਲੱਗ ਪੈ ਜਾਂਦੇ ਨੇ, ਬਈ ਮੈਨੂੰ ਫਲਾਣੇ ਮਨੁੱਖ ਨੇ ਪੜ੍ਹਾ ਦਿੱਤਾ, ਫਲਾਣੇ ਨੇ ਮੇਰੀ ਮਦਦ ਕੀਤੀ। ਇਹ ਬਿਲਕੁਲ ਇਸ ਤਰ੍ਹਾਂ ਹੀ ਹੈ ਜਿਵੇਂ ਕੋਈ ਕਹਿ ਦਿੰਦਾ ਬਈ ਇਹ ਪਾਣੀ ਖੂਹ ਦਾ ਹੈ, ਇਹ ਪਾਣੀ ਬਰਸਾਤ ਦਾ ਹੈ, ਇਹ ਪਾਣੀ ਦਰਿਆ ਦਾ ਹੈ, ਇਹ ਪਾਣੀ ਬੋਤਲ ਦਾ ਹੈ, ਅਤੇ ਫਲਾਣੀ ਕੰਪਨੀ ਦਾ ਪਾਣੀ ਹੈ, ਫਿਲਟਰ ਦਾ ਪਾਣੀ ਇਤਿਆਦਿ ਕਿਹਾ ਜਾਂਦਾ। ਪਰ ਜੇ ਗਹਿਰਾਈ ਨਾਲ ਦੇਖੀਏ ਤਾਂ ਪਾਣੀ ਪਰਮਾਤਮਾ ਦਾ ਹੀ ਹੈ। ਮਹਾਰਾਜ ਦੇ ਬੋਲ ਨੇ ਸੱਚੇ ਤੇ ਪਵਣ ਪਿਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਪਵਣ ਸਾਜਿਆ, ਘੱਟ ਘੱਟ ਜੋਤ ਸਮੋਏ। ਇਹ ਦਿਖਾਈ ਪੈ ਰਿਹਾ ਬਈ ਫਲਾਣਾ ਸਹਿਯੋਗੀ ਬਣਿਆ, ਦਰਅਸਲ ਸਹਿਯੋਗੀ ਵੀ ਪ੍ਰਭੂ ਆਪ ਹੀ ਬਣਿਆ, ਹੋਰ ਕੌਣ ਬਣਿਆ। ਇਸ ਲਈ ਸਾਹਿਬ ਕਹਿੰਦੇ ਤਾਤੇ ਮੋਹੇ ਤਾਰੀ ਓਟ ਗੋਪਾਲ। ਸ੍ਰੀ ਕਬੀਰ ਜੀ ਦੇ ਜੀਵਨ ਨੂੰ ਦੇਖੀਏ, ਉਹਨਾਂ ਦੀ ਬੱਚੀ ਦਾ ਆਨੰਦ ਕਾਰਜ ਸੀ, ਘਰ ਵਿੱਚ ਬਾਰਾਤ ਆਉਣੀ ਸੀ, ਉਹਨਾਂ ਦੇ ਪ੍ਰੇਮ ਕਰਨ ਵਾਲੇ ਬਹੁਤ ਸਨ, ਪਰ ਉਹਨਾਂ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਹੀ ਆਖਿਆ ਬਈ ਇਹ ਸਾਰੇ ਆਉਣਗੇ। ਉਹ ਸਾਖੀਕਾਰ ਲਿਖਦਾ ਬਈ ਸ਼ਰਾਰਤੀਆਂ ਨੇ ਸਾਰੇ ਬਨਾਰਸ ਵਿੱਚ ਸੱਦਾ ਦੇ ਦਿੱਤਾ, ਭਗਤ ਜੀ ਦੀ ਬਦਨਾਮੀ ਕਰਨ ਵਾਸਤੇ, ਬਈ ਇੰਨਿਆਂ ਨੂੰ ਕਿੱਥੋਂ ਰੋਟੀ ਖਵਾਏਗਾ, ਕਿੱਥੋਂ ਭੋਜਨ ਦੇਵੇਗਾ, ਕਿੱਥੋਂ ਸਨਮਾਨ ਕਰੇਗਾ, ਅਤੇ ਆਪੇ ਹੀ ਚਾਰੋਂ ਪਾਸੇ ਬਦਨਾਮੀ ਹੋਵੇਗੀ। ਇੱਕ ਮੈਂ ਬੇਨਤੀ ਕਰਨਾ ਚਾਹੁੰਦਾ, ਪਰਮਾਤਮਾ ਦਾ ਸਿਰ 'ਤੇ ਹੱਥ ਹੋਵੇ ਤਾਂ ਫਿਰ ਕੋਈ ਵਾਲ ਵਿੰਗਾ ਵੀ ਨਹੀਂ ਕਰ ਸਕਦਾ, ਬਥੇਰੇ ਹਮਲੇ ਤਾਂ ਹੁੰਦੇ ਰਹਿੰਦੇ, ਦੁਨੀਆ ਦੀ ਹਰ ਕੌਮ 'ਤੇ ਹੁੰਦੇ ਨੇ, ਦੁਨੀਆ ਦੇ ਹਰ ਕਾਰੋਬਾਰੀ 'ਤੇ ਹੁੰਦੇ ਨੇ, ਦੁਨੀਆ 'ਤੇ ਹਰ ਮਨੁੱਖ 'ਤੇ ਹਮਲੇ 'ਤੇ ਹੁੰਦੇ ਹੀ ਰਹਿੰਦੇ, ਤੁਹਾਡੇ 'ਤੇ ਵੀ ਬਥੇਰੇ ਹੋਏ ਹੋਣਗੇ। ਪਰ ਜੇ ਕਰਤਾ ਪੁਰਖ ਦੀ ਓਟ ਹੋਵੇ, ਆਸਰਾ ਹੋਵੇ, ਉਹਦੀ ਓਟ ਨਾਲ ਮਨੁੱਖ ਜੀ ਰਿਹਾ ਹੋਵੇ, ਤੇ ਫਿਰ ਦੁਨੀਆ ਦੇ ਹਮਲੇ ਵਿਗਾੜ ਕੁਝ ਨਹੀਂ ਸਕਦੇ। ਮਹਾਰਾਜ ਦੇ ਬੋਲ ਨੇ ਜਾਮ ਗੁਰੂ ਹੋਏ ਵੱਲ, ਤਨੇ ਕਿਆ ਗਰਵ ਦਿਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿਜੈ, ਲੱਖਾਂ ਬਾਹਾਂ ਸੰਸਾਰ ਦੀਆਂ ਹਥਿਆਰਬੰਦ ਹੋ ਕੇ ਉਸਨੂੰ ਮਾਰਨ ਆ ਜਾਵਣ, ਪਰ ਜੇ ਕਰਤਾ ਵੱਲ ਹੈ ਤਾਂ ਫਿਰ ਉਹਦਾ ਵਾਲ ਵਿੰਗਾ ਵੀ ਕੋਈ ਨਹੀਂ ਕਰ ਸਕਦਾ। ਉਹ ਦਿਨ ਆ ਗਿਆ ਜਿਸ ਦਿਨ ਬਾਰਾਤ ਦਾ ਦਿਨ ਮਿੱਥਿਆ ਹੋਇਆ ਸੀ। ਕਬੀਰ ਜੀ ਨੇ ਦੇਖਿਆ ਬਹੁਤ ਲੋਕ ਆ ਗਏ ਨੇ, ਕਿਵੇਂ ਕਰਾਂਗੇ? ਕਹਿਣ ਲੱਗੇ ਹੁਣ ਕੁਛ ਨਹੀਂ ਕਰਨਾ, ਹੁਣ ਜਪ ਕਰਨਾ। ਮਹਾਰਾਜ ਦੇ ਬੋਲ ਵੀ ਨੇ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ। ਜਦ ਹਮਲਾਵਰ ਹੋ ਕੇ ਆਇਆ ਨਾ ਸੁਲਹੀ ਖਾਨ, ਸੁਲਭੀ ਖਾਨ ਵੀ ਹਮਲਾ ਕਰਨ ਆਇਆ, ਬਾਬਾ ਪ੍ਰਿਥੀ ਚੰਦ ਵੀ ਤਰ੍ਹਾਂ ਤਰ੍ਹਾਂ ਦੇ ਹਮਲੇ ਕਰਦੇ ਰਹੇ। ਆਰਥਿਕ ਨਾਕਾਬੰਦੀ ਬਾਬਾ ਪ੍ਰਿਥੀ ਚੰਦ ਨੇ ਕਰ ਦਿੱਤੀ ਸੀ। ਸੰਗਤਾਂ ਕੋਲੋਂ ਦਸਵੰਧ ਆਪ ਲੈ ਲੈਂਦੇ ਸਨ ਔਰ ਲੰਗਰ ਛਕਣ ਵਾਸਤੇ ਇੱਥੇ ਦਰਬਾਰ ਸਾਹਿਬ ਭੇਜ ਦਿੰਦੇ ਸਨ। ਇਹ ਵੀ ਇੱਕ ਤਰ੍ਹਾਂ ਨਾਲ ਹਮਲਾ ਹੁੰਦਾ ਹੈ, ਕਿਸੇ ਦੀ ਆਰਥਿਕ ਨਾਕਾਬੰਦੀ ਕਰ ਦੇਣਾ, ਬਈ ਇਸ ਕੋਲ ਕੋਈ ਆਮਦਨ ਦਾ ਸਾਧਨ ਪਹੁੰਚ ਹੀ ਨਾ ਸਕੇ। ਜਦ ਸੁਲਹੀ ਖਾਨ ਚੜ ਕੇ ਆਇਆ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਪਿਆਰੇ ਸਿੱਖ ਵੀ ਆਏ ਸਨ, ਜਿਨ੍ਹਾਂ ਨੂੰ ਇਹ ਸਹਿਨ ਨਹੀਂ ਹੋ ਰਿਹਾ ਸੀ। ਉਹਨਾਂ ਚੋਂ ਕੁਝ ਨੇ ਆਪਣੀ ਮਤ ਅਨੁਸਾਰ ਆਖਿਆ, ਮਹਾਰਾਜ ਇੱਕ ਤੁਹਾਨੂੰ ਰਾਏ ਦੇਣੀ ਹੈ, ਇੱਕ ਬੇਨਤੀ ਤੁਹਾਡੇ ਚਰਨਾਂ 'ਚ ਕਰਨੀ ਹੈ। ਦੋ ਬੰਦੇ ਭੇਜ ਦਿਓ, ਜਾ ਕੇ ਸੁਲਹੀ ਖਾਨ ਨੂੰ ਸਮਝਾ ਦੇਣ ਬਈ ਇਸ ਤਰ੍ਹਾਂ ਨਾ ਕਰੇ। ਗੁਰੂ ਨਾਨਕ ਦਾ ਘਰ ਨਿਮਰਤਾ ਦਾ ਘਰ ਹੈ, ਸ਼ੁਭ ਗੁਣਾਂ ਦਾ ਘਰ ਹੈ, ਮਨੁੱਖਤਾ ਦੇ ਭਲੇ ਦਾ ਘਰ ਹੈ। ਸਰਬੱਤ ਦੇ ਭਲੇ ਲਈ ਰੋਜ਼ ਪ੍ਰਾਰਥਨਾ ਹੁੰਦੀ ਹੈ। ਇਹ ਘਰ ਝੁੱਕ ਕੇ ਆਉਣ ਵਾਲਾ ਹੈ, ਇਹ ਘਰ ਚੜ ਕੇ ਆਉਣ ਵਾਲਾ ਨਹੀਂ। ਇਹ ਇਤਿਹਾਸ ਹੈ, ਬਾਕੀ ਦੁਨੀਆ ਦਾ ਮੈਂ ਨਹੀਂ ਕਹਿ ਸਕਦਾ, ਪਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾ ਇਤਿਹਾਸ ਹੈ, ਦਰਬਾਰ ਸਾਹਿਬ ਜੀ ਦੀ ਪ੍ਰਤੱਖ ਅਜ਼ਮਤ ਹੈ। ਜਿਹੜਾ ਝੁੱਕ ਕੇ ਆਇਆ, ਨਿਮਰਤਾ ਨਾਲ ਆਇਆ, ਇੱਥੇ ਬੜੇ ਲੋਕ ਆਏ ਜਿਨ੍ਹਾਂ ਦੀਆਂ ਅੱਖਾਂ ਨਹੀਂ ਸਨ, ਅੰਮ੍ਰਿਤ ਸਰੋਵਰ ਵਿੱਚ ਟੁੱਬਾ ਲਾਇਆ ਅਤੇ ਇੱਥੋਂ ਰੋਸ਼ਨੀ ਲੈ ਕੇ ਗਏ ਨੇ, ਅੱਖਾਂ ਵਾਲੇ ਹੋ ਕੇ ਇੱਥੋਂ ਗਏ ਨੇ। ਕੋਈ ਲੂਲਾ ਲੰਗੜਾ ਆਇਆ, ਚੱਲ ਨਹੀਂ ਸੀ ਸਕਦਾ, ਉੱਠਣਾ ਬੈਠਣਾ ਨਹੀਂ ਸੀ ਹੁੰਦਾ, ਪਰ ਜਦ ਗੁਰੂ ਰਾਮਦਾਸ ਮਹਾਰਾਜ ਦੇ ਘਰ ਆਇਆ, ਲੂਲਾ ਲੰਗੜਾ ਜ਼ਰੂਰ ਆਇਆ ਸੀ, ਪਰ ਇੱਥੋਂ ਆਪਣੇ ਕਦਮਾਂ 'ਤੇ ਚੱਲ ਕੇ ਗਿਆ, ਆਪਣੇ ਪੈਰਾਂ 'ਤੇ ਚੱਲ ਕੇ ਗਿਆ। ਵਾਸੂਮਲ ਭਾਰਦਵਾਜ ਦੀ ਕਥਾ ਤੁਸੀਂ ਕਈ ਵਾਰੀ ਸੁਣੀ ਹੋਵੇਗੀ। ਸਾਇੰਟਿਸਟ ਸੀ, ਨਾਸਾ ਦਾ ਡਾਕਟਰ ਸੀ, ਉਹਦੀ ਪਤਨੀ ਵੀ ਡਾਕਟਰ ਹੈ। ਕਈ ਵਾਰੀ ਬਹੁਤੇ ਪੜ੍ਹੇ ਲਿਖੇ ਬੰਦੇ ਨਾ ਵਿਸ਼ਵਾਸ ਗੁਆ ਬੈਠਦੇ ਨੇ, ਭਰੋਸਾ ਗੁਆ ਬੈਠਦੇ ਨੇ। ਜੇ ਨਾਮ ਦਾ ਆਸਰਾ ਨਾ ਹੋਵੇ ਤਾਂ ਫਿਰ ਹਾਲਤ ਇਹੀ ਬਣ ਜਾਂਦੀ ਹੈ, ਜੇ ਤਾਂ ਪੜ੍ਹਿਆ ਤੇ ਤਾਂ ਕੜਿਆ। ਪੜ੍ਹਨ ਲਿਖਣ ਦਾ ਵਿਰੋਧ ਨਹੀਂ ਹੈ, ਭਰੋਸਾ ਗੁਰੂ ਦਾ ਜਾਂਦਾ ਨਾ ਰਹੇ, ਭਰੋਸਾ ਗੁਰੂ ਦਾ ਬਣਿਆ ਰਹੇ। ਉਸਦੇ ਮਿਲਣ ਵਾਲੇ ਕੁਝ ਸੱਜਣਾਂ ਨੇ ਕਿਹਾ, ਚੁੱਕੇ ਇਹਦਾ ਸਹੁਰਾ ਪਰਿਵਾਰ ਸਿੰਧੀ ਪਰਿਵਾਰ ਹੈ, ਆਪ ਗੁਜਰਾਤੀ ਸੀ ਅਤੇ ਸਹੁਰੇ ਇਹਦੇ ਸਿੰਧੀ ਪਰਿਵਾਰ ਵਿੱਚ ਸਨ, ਅਤੇ ਸਿੰਧੀਆਂ ਬਾਰੇ ਤਾਂ ਸਾਰੇ ਹੀ ਜਾਣਦੇ ਨੇ, ਕਿਤਨੀ ਸ਼ਰਧਾ ਗੁਰੂ ਨਾਨਕ ਦੇ ਘਰ। ਇਹ ਹੁਣੇ ਹੀ ਜਿਹੜਾ ਜਥਾ ਪਟਨਾ ਸਾਹਿਬ ਗਿਆ ਸੀ ਨਾ, ਉਹਨਾਂ 'ਚੋਂ ਇੱਕ ਸੱਜਣ ਆਏ ਨੇ, ਕੱਲ੍ਹ ਮਿਲੇ ਨੇ, ਦੱਸਦੇ ਪਏ ਸਨ ਉਹਨਾਂ ਸਿੰਧੀ ਗੁਰਸਿੱਖਾਂ ਬਾਰੇ, ਬਈ ਕਿਵੇਂ ਆ ਕੇ ਨਨਕਾਣਾ ਸਾਹਿਬ ਗੁਰਪੁਰਬ 'ਤੇ ਸੇਵਾ ਕਰਦੇ ਨੇ। ਸੇਵਾ ਉਹਨਾਂ ਵਰਗੀ ਸ਼ਾਇਦ ਹੀ ਦੂਜਾ ਕੋਈ ਕਰ ਸਕਦਾ ਹੋਵੇ। ਭਰੋਸਾ ਵੀ ਬੜਾ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ 'ਤੇ, ਹੌਲੀ ਹੌਲੀ ਚੱਲੇ ਹੋਏ ਨੇ, ਬਾਣੀ ਪੜ੍ਹਦੇ ਨੇ, ਨਿਤਨੇਮ ਕਰਦੇ ਨੇ, ਉਹਨਾਂ ਨੇ ਗੁਰਦੁਆਰੇ ਵੀ ਜਗ੍ਹਾ ਜਗ੍ਹਾ ਬਣਾਏ ਹੋਏ। ਉਹ ਬੀਬੀ ਕਹਿਣ ਲੱਗੀ ਵੀ ਤੁਸੀਂ ਇੱਕ ਵਾਰੀ ਦਰਬਾਰ ਸਾਹਿਬ ਹੋ ਕੇ ਆਓ, ਮੱਥਾ ਟੇਕ ਕੇ ਆਓ। ਉਹ ਕਹਿਣ ਲੱਗਾ ਮੈਨੂੰ ਬੋਨ ਕੈਂਸਰ ਹੈ ਅਤੇ ਇਹਦਾ ਅੰਤ ਮੈਨੂੰ ਪਤਾ ਹੈ, ਇਹਦਾ ਅੰਤ ਮੌਤ ਹੀ ਹੈਗਾ, ਹੋਰ ਕੋਈ ਇਸਦਾ ਇਲਾਜ ਨਹੀਂ ਹੈ। ਖੈਰ ਇਲਾਜ ਚੱਲਦਾ ਰਿਹਾ ਅਤੇ ਸਰੀਰ ਅਤ ਕਮਜ਼ੋਰ ਹੋ ਗਿਆ। ਡਾਕਟਰਾਂ ਨੇ ਵੀ ਕਹਿ ਦਿੱਤਾ ਵੀ ਸਾਨੂੰ ਦੁੱਖ ਹੈ, ਹੁਣ ਨਹੀਂ ਬਚਾਇਆ ਜਾ ਸਕਦਾ। ਉੱਥੇ ਇੱਕ ਹੋਰ ਗੁਰਸਿੱਖ ਸੱਜਣ ਸਨ, ਉਹਨਾਂ ਨੇ ਵੀ ਪ੍ਰੇਰਨਾ ਕੀਤੀ ਬਈ ਕਿਉਂ ਨਾ ਇੱਕ ਵਾਰੀ ਦਰਬਾਰ ਸਾਹਿਬ ਜਾਇਆ ਜਾਏ, ਮੱਥਾ ਟੇਕਿਆ ਜਾਏ। ਆਖਣ ਲੱਗਾ ਚਲੋ ਠੀਕ ਹੈ, ਬੱਚੀ ਨੇ ਕਿਹਾ, ਬੱਚਿਆਂ ਨੇ, ਪਤਨੀ ਨੇ, ਸਭ ਨੇ ਕਿਹਾ, ਪ੍ਰੇਰਨਾ ਕੀਤੀ। ਆਖਿਆ ਠੀਕ ਹੈ, ਮੈਂ ਤੁਹਾਡੇ ਆਖਿਆ ਚਲਾ ਜਾਂਦਾ, ਸੀਟਾਂ ਕਰਾ ਲਈਆਂ। ਅਤੇ ਇੱਥੇ ਦਰਬਾਰ ਸਾਹਿਬ ਐਮਰਜੈਂਸੀ ਵਿੱਚ ਉਹਨਾਂ ਨੂੰ ਅਖੰਡ ਪਾਠ ਸਾਹਿਬ ਦੀ ਸੇਵਾ ਮਿਲ ਗਈ। ਉਹਨਾਂ ਕਿਹਾ ਸੀ ਅਖੰਡ ਪਾਠ ਕਰਵਾਉਣੇ ਨੇ। ਵੈਸੇ ਮੈਂ ਅਰਜ਼ ਕਰਾਂ, ਮੌਕਾ ਬਣਦਾ ਔਖਾ ਹੈ, ਕਿਤਨੀਆਂ ਲੰਬੀਆਂ ਲਿਸਟਾਂ ਨੇ, ਸਾਲਾਂ ਬੱਧੀ ਵਾਰੀ ਨਹੀਂ ਆਉਂਦੀ, ਪਰ ਕੋਈ ਇਹੋ ਜਿਹਾ ਐਮਰਜੈਂਸੀ ਕੇਸ ਆ ਜਾਏ ਨਾ, ਫਿਰ ਸਿੰਘ ਸਾਹਿਬਾਨ ਪ੍ਰਬੰਧ ਥੋੜ੍ਹੀ ਵਿਸ਼ਾਲਤਾ ਦਿਖਾਉਂਦਾ, ਇੰਤਜ਼ਾਮ ਕਰ ਲੈਂਦਾ। ਇੰਤਜ਼ਾਮ ਕੀਤਾ ਗਿਆ, ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਗਿਆ। ਤੁਸੀਂ ਬੜੀ ਵਾਰੀ ਇਹ ਕਥਾ ਨੈੱਟ 'ਤੇ ਸੁਣੀ ਹੋਵੇਗੀ। ਮਸਕੀਨ ਜੀਆਂ ਨੇ ਇੱਥੇ ਉਹਨਾਂ ਨੂੰ ਨਾਲ ਲਿਆਂਦਾ ਸੀ। ਉਹ ਦੱਸਦੇ ਨੇ, ਕਹਿੰਦੇ ਨੇ ਜਦ ਸੁਖਮਨੀ ਸਾਹਿਬ ਜੀ ਦਾ ਪਾਠ ਆਇਆ ਨਾ, ਉਹ ਸਮਝ ਆ ਜਾਂਦਾ ਸਰਲ। ਕਹਿੰਦੇ ਮੇਰੇ ਹੱਥ ਜੁੜੇ ਹੋਏ ਸਨ, ਮਹਾਰਾਜ ਦੇ ਸਾਹਮਣੇ ਲਿਟਾਇਆ ਹੋਇਆ ਸੀ, ਸਟਰੇਚਰ 'ਤੇ ਲਿਟਾਇਆ ਹੋਇਆ ਸੀ, ਕਿਉਂਕਿ ਸਟਰੇਚਰ 'ਤੇ ਹੀ ਲਿਆਂਦਾ ਗਿਆ ਸੀ। ਇਸ਼ਨਾਨ ਕਰ ਨਹੀਂ ਸੀ ਸਕਦਾ, ਸਰੀਰ ਹਿਲਜੁਲ ਸਕਦਾ ਨਹੀਂ, ਔਰ ਇੱਕ ਕੰਨ ਵਿੱਚ ਥੋੜ੍ਹਾ ਜਿਹਾ ਸੁਣਾਈ ਪੈਂਦਾ ਸੀ, ਇੱਕ ਕੰਨ ਬਿਲਕੁਲ ਬੋਲਾ ਹੋ ਗਿਆ ਸੀ ਕੈਂਸਰ ਦੇ ਪ੍ਰਕੋਪ ਕਰਕੇ, ਬਿਮਾਰੀ ਦੀ ਮਾਰ ਕਰਕੇ। ਕਹਿੰਦੇ ਮੈਨੂੰ ਥੋੜ੍ਹਾ ਥੋੜ੍ਹਾ ਜਦ ਸ਼ਬਦ ਸੁਣਨ ਲੱਗ ਪਿਆ ਅਤੇ ਸੁਖਮਨੀ ਸਾਹਿਬ ਜੀ ਦਾ ਪਾਠ ਬਾਣੀ ਸਮਾਪਤ ਹੁੰਦਿਆਂ ਮੇਰੇ ਦੂਜੇ ਕੰਨ 'ਚੋਂ ਵੀ ਮੈਨੂੰ ਸੁਣਨ ਲੱਗ ਪਿਆ, ਸੁਣਾਈ ਪੈਣ ਲੱਗ ਪਿਆ। ਫਿਰ ਇਹ ਤੁਸੀਂ ਸੁਣ ਲੈਣਾ, ਬੇਸ਼ੱਕ ਇੰਟਰਨੈੱਟ 'ਤੇ, ਯੂਟਿਊਬ 'ਤੇ ਮੌਜੂਦ ਹੈ ਉਹਨਾਂ ਦਾ ਸਾਕਸ਼ਾਤਕਾਰ। ਉਹਨਾਂ ਨੇ ਇੱਕ ਫਿਲਮ ਬਣਾ ਕੇ ਵੀ ਛੋਟੀ ਜਿਹੀ ਪਾਈ ਹੋਈ ਆਪਣੀ, ਹੁਣ ਤਾਂ ਉਹ ਚਲਾਉਣਾ ਕਰ ਗਏ, ਸਰੀਰ ਕਰਕੇ ਨਹੀਂ ਹੈਗੇ। ਕਹਿੰਦੇ ਨੇ ਫਿਰ ਇਸ ਤਰ੍ਹਾਂ ਹੋਇਆ, ਮੇਰੇ ਦੋਵੇਂ ਹੱਥ ਜੁੜੇ ਹੋਏ ਸਨ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚੋਂ ਇੱਕ ਰੌਸ਼ਨੀ ਦਾ ਗੋਲਾ ਨਿਕਲਿਆ। ਕਹਿੰਦੇ ਨੇ ਮੇਰੇ ਹੱਥਾਂ ਨਾਲ ਟਕਰਾਇਆ, ਮੇਰੇ ਸਰੀਰ ਵਿੱਚ ਪ੍ਰਵੇਸ਼ ਕੀਤਾ ਅਤੇ ਕਹਿੰਦੇ ਨੇ ਹੌਲੀ ਹੌਲੀ ਮਸਤਕ ਦੇ ਰਾਹੀਂ ਉਹ ਲਾਈਟ ਬਾਹਰ ਨਿਕਲ ਗਈ, ਫਿਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਮਾ ਗਈ। ਉਹਨਾਂ ਨੇ ਫੋਟੋਗ੍ਰਾਫੀ ਵੀ ਕਰ ਲਈ ਸੀ, ਉਹਨਾਂ ਦੇ ਪਰਿਵਾਰ ਕੋਲ ਫੋਟੋ ਵੀ ਹੈਗੀ ਹੈ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਦਾ ਹਾਂ, ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਤੱਕ ਉਹਦਾ ਰੋਗ ਬਿਲਕੁਲ ਠੀਕ ਹੋ ਗਿਆ। ਜਿਹੜਾ ਸਟਰੇਚਰ 'ਤੇ ਪੈ ਕੇ ਆਇਆ ਸੀ ਉਹ ਆਪਣੇ ਪੈਰਾਂ ਨਾਲ ਚੱਲ ਕੇ ਗੁਰੂ ਰਾਮਦਾਸ ਜੀ ਦੇ ਘਰੋਂ ਗਿਆ। ਇਹ ਭਰੋਸਾ ਚਾਹੀਦਾ, ਇਹ ਐਸਾ ਸਥਾਨ ਹੈ, ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਬਰਕਤਮਈ ਅਸਥਾਨ, ਸੱਚਖੰਡ ਅਸਥਾਨ, ਇਸ ਨੂੰ ਐਵੇਂ ਨਹੀਂ ਕਹਿੰਦੇ। ਮਹਾਰਾਜ ਜੀ ਦੇ ਬੋਲ ਨੇ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਬਸ ਮਨ ਵਿੱਚ ਓਟ ਲੈਣੀ, ਆਸਰਾ ਲੈਣਾ ਹੈ। ਕਬੀਰ ਕਹਿੰਦੇ ਨੇ ਹੋਰ ਕੀ ਕਰਨਾ, ਹੁਣ ਆਸਰਾ ਹੀ ਲੈਣਾ। ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਬੋਲ ਨੇ, ਜਦ ਕੁਝ ਨੇ ਕਿਹਾ ਸੱਚੇ ਪਾਤਸ਼ਾਹ ਦੋ ਬੰਦੇ ਭੇਜ ਦੇਵੋ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਇੱਕ ਪੱਤਰਿਕਾ ਲਿਖ ਕੇ ਭੇਜੋ, ਉਹ ਪੜ੍ਹ ਲਏਗਾ ਅਤੇ ਮੰਨ ਜਾਏਗਾ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਹੁੰਦਾ, ਜਦ ਦਰਿਆ ਤੁਗਿਆਨੀ 'ਤੇ ਆਇਆ ਹੁੰਦਾ ਹੈ ਨਾ, ਹੜ੍ਹ 'ਤੇ ਆਇਆ ਹੁੰਦਾ ਹੈ, ਫਿਰ ਉਹ ਦੋ ਚਾਰ ਮਿੱਟੀ ਦੇ ਟੋਕਰੇ ਪਾਉਣ ਨਾਲ ਨਹੀਂ ਰੁਕਦਾ, ਉਹਦਾ ਬਹਾਉ ਚੱਲਦਾ ਜਾਂਦਾ। ਫਿਰ ਦੁਤੀਏ ਮਤਾ ਦੋਏ ਮਾਨਖ ਪਹੁੰਚਾਵੋ। ਗੁਰੂ ਨੂੰ ਰਾਏ ਦੇਣੀ ਨਹੀਂ ਹੁੰਦੀ, ਗੁਰੂ ਦੀ ਰਾਏ ਮੰਨਣੀ ਹੁੰਦੀ ਹੈ, ਗੁਰੂ ਦਾ ਬਚਨ ਮੰਨਣਾ ਹੁੰਦਾ। ਆਖਣ ਲੱਗੇ ਮਹਾਰਾਜ ਦੋ ਬੰਦੇ ਭੇਜੋ ਤੁਹਾਡੇ ਕੋਲ, ਬਾਬੇ ਬੁੱਢੇ ਵਰਗੇ, ਭਾਈ ਗੁਰਦਾਸ ਵਰਗੇ ਆਤਮਦਰਸ਼ੀ ਸਿੱਖ ਨੇ, ਇਹਨਾਂ ਨੂੰ ਭੇਜੋ, ਇਹ ਸਮਝਾ ਦੇਣਗੇ। ਮਹਾਰਾਜ ਕਹਿਣ ਲੱਗੇ ਉਪਦੇਸ਼ ਦਾ ਅਸਰ ਵੀ ਸ਼ਰਧਾ ਵਾਲੇ ਹਿਰਦਿਆਂ 'ਤੇ ਹੁੰਦਾ, ਇਹ ਸੱਚ ਗੱਲ। ਇਹ ਹੁਣ ਮੈਂ ਗਾਥਾ ਸੁਣਾਈ ਹੈ ਨਾ ਵਾਸੂਮਲ ਜੀ ਦੀ, ਸ਼ਰਧਾ ਵਾਲੇ ਹਿਰਦਿਆਂ ਨੇ ਮੰਨ ਲਈ, ਪ੍ਰਵਾਨ ਹੋ ਗਈ। ਜਿਹੜੇ ਸੁਣਦੇ ਪਏ ਨੇ ਦੂਰ ਦਰਾਜ਼, ਉਹਨਾਂ 'ਚ ਕੋਈ ਰੋਗੀ ਹੈ ਅਤੇ ਉਹ ਤਿਆਰੀ ਕਰਨ ਲੱਗ ਪਿਆ ਵੀ ਦਰਬਾਰ ਸਾਹਿਬ ਜਾਣਾ, ਉੱਥੋਂ ਮੈਂ ਠੀਕ ਹੋ ਕੇ ਆਵਾਂਗਾ। ਪਰ ਜਿਹੜੇ ਤਾਰਕਿਕ ਨੇ ਉਹ ਕਹਿੰਦੇ ਨੇ ਐਵੇਂ ਬਣਾਈਆਂ ਹੋਈਆਂ ਗੱਲਾਂ ਨੇ, ਇਹ ਹੋ ਸਕਦਾ ਕਦੀ? ਮੈਂ ਅਰਜ਼ ਕਰਾਂ ਹੋ ਸਕਦਾ ਹੈ, ਪਰ ਸ਼ਰਧਾ ਵਾਲੇ ਹਿਰਦਿਆਂ 'ਤੇ ਸਦ ਉਪਦੇਸ਼ ਦਾ ਅਸਰ ਹੁੰਦਾ, ਬਾਕੀਆਂ 'ਤੇ ਨਹੀਂ ਹੁੰਦਾ। ਉਹਨਾਂ ਦਾ ਹਿਰਦਾ ਕੁਰਖਤਾ ਨਾਲ ਭਰਿਆ ਹੁੰਦਾ, ਤਰਕ ਨਾਲ ਕੁਤਰਕ ਨਾਲ ਭਰਿਆ ਹੁੰਦਾ। ਆਖਣ ਲੱਗੇ ਦੋ ਮਾਨਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਮਹਾਰਾਜ ਕਹਿਣ ਲੱਗੇ ਉਪਦੇਸ਼ ਦਾ ਅਸਰ ਵੀ ਨਿਰਮਲ ਹਿਰਦਿਆਂ 'ਤੇ ਹੁੰਦਾ। ਮਹਾਰਾਜ ਫਿਰ ਕੋਈ ਉਪਾਅ ਕਰਨਾ ਚਾਹੀਦਾ, ਕਿਸੇ ਹੋਰ ਨਵਾਬ ਨਾਲ, ਕਿਸੇ ਰਾਜੇ ਨਾਲ ਗੱਲਬਾਤ ਕਰੀਏ ਅਤੇ ਫੌਜ ਬੁਲਾਈਏ, ਉਹਦਾ ਉਪਾਅ ਕਰੀਏ। ਮਹਾਰਾਜ ਕਹਿਣ ਲੱਗੇ ਮੈਂ ਸਭ ਕੁਛ ਛੱਡ ਪ੍ਰਭ ਤੂੰ ਹੀ ਧਿਆਇਆ, ਮੈਂ ਹੋਰ ਕੋਈ ਨਹੀਂ ਕਰਨਾ, ਮੈਂ ਕੇਵਲ ਅਤੇ ਕੇਵਲ ਕਰਤਾ ਪੁਰਖ ਦੇ ਨਾਮ ਦਾ ਆਸਰਾ ਲੈਣਾ। ਜੀ ਅਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਵਨੋ, ਤਿੰਨ ਮੈਂ ਪਾਉ ਹੈ ਜਾਮ ਕਾ। ਹੋਰ ਕੋਈ ਆਸਰਾ ਨਹੀਂ ਲੈਣਾ, ਕੋਈ ਓਟ ਨਹੀਂ ਲੈਣੀ। ਇਸ ਲਈ ਮਹਾਰਾਜ ਗੁਰੂ ਅਰਜਨ ਦੇਵ ਕਹਿੰਦੇ ਨੇ ਤਾਤੇ ਮੋਹੇ ਧਾਰੀ ਓਟ ਗੋਪਾਲ। ਕਰਤਾ ਪੁਰਖ ਦੀ ਓਟ ਲਈ ਹੈ, ਆਸਰਾ ਲਿਆ। ਕਬੀਰ ਕਹਿਣ ਲੱਗੇ ਠੀਕ ਹੈ, ਆਪਾਂ ਵੀ ਇਹੀ ਕਰਨਾ। ਤੁਸੀਂ ਬੜੀ ਵਾਰੀ ਇਹ ਕਥਾ ਪੜ੍ਹੀ ਹੋਵੇਗੀ, ਸਰਵਣ ਕੀਤੀ ਹੋਵੇਗੀ। ਮੈਂ ਕੋਈ ਗੱਲ ਤੁਹਾਨੂੰ ਵੱਖਰੀ ਸੁਣਾ ਨਹੀਂ ਰਿਹਾ, ਬਸ ਦੁਹਰਾ ਰਿਹਾ ਅਤੇ ਦੁਹਰਾ ਇਸ ਲਈ ਰਿਹਾ ਤਾਂ ਕਿ ਸਾਡਾ ਭਰੋਸਾ ਪੱਕ ਜਾਏ, ਦ੍ਰਿੜ ਹੋ ਜਾਏ, ਗੁਰੂ ਦੇ ਚਰਨ ਕਮਲਾਂ 'ਤੇ ਭਰੋਸਾ ਬਣ ਜਾਏ। ਇਸ ਲਈ ਕੋਈ ਵੀ ਵਕਤਾ ਇਤਿਹਾਸ ਬਣਾਉਂਦਾ ਨਹੀਂ ਹੈ, ਦੁਹਰਾਉਂਦਾ ਹੈ। ਗੁਰੂ ਕੀਆਂ ਸਾਖੀਆਂ ਬਣਾਈਆਂ ਨਹੀਂ ਜਾਂਦੀਆਂ, ਦੁਹਰਾਈਆਂ ਜਾਂਦੀਆਂ। ਸਤਿਗੁਰ ਕੀ ਸਾਖੀ ਅੰਮ੍ਰਿਤ ਭਾਖੀ, ਤਿਤ ਮਨ ਮਾਨਿਆ ਮੇਰਾ। ਗੁਰੂ ਦੇ ਬਚਨ ਸਾਨੂੰ ਨੇੜੇ ਕਰਦੇ, ਭਰੋਸਾ ਬਣਾਉਂਦੇ ਨੇ। ਕਬੀਰ ਜਪਦੇ ਰਹੇ ਅਤੇ ਲੋਕ ਆਉਣ ਲੱਗ ਪਏ, ਬੜੀ ਭੀੜ ਹੋ ਗਈ। ਪਰਮਾਤਮਾ ਨੇ ਆਪ ਗੱਡੇ ਭਰ ਭਰ ਕੇ ਸਮਾਨ ਲਿਆਂਦਾ, ਵੰਡਣਾ ਸ਼ੁਰੂ ਕਰ ਦਿੱਤਾ। ਸਖੀਕਾਰ ਲਿਖਦੇ ਨੇ ਕੁਝ ਕੁ ਬਈ ਸੋਨੇ ਦੇ ਥਾਲਾਂ ਵਿੱਚ ਵਰਤਾਇਆ ਗਿਆ। ਇਹ ਤਾਂ ਮਹਾਰਾਜ ਗਵਾਹੀ ਭਰਦੇ ਨੇ, ਕਹਿੰਦੇ ਨੇ ਭਗਤ ਜਨਾਂ ਕੀ ਹਰ ਜੀ ਉਹ ਰੱਖਦਾ ਧੁਰ ਤੂੰ ਰੱਖਦਾ ਆਇਆ ਆਰਾਮ। ਹੇ ਪ੍ਰਭੂ ਤੂੰ ਧੁਰ ਤੋਂ ਭਗਤ ਜਨਾਂ ਦੀ ਆਪ ਰਾਖੀ ਕਰਦਾ ਹੈ। ਪ੍ਰਹਿਲਾਦ ਜਨ ਤੁਧ ਰਾਖ ਲੀਏ ਲਏ ਹਰ ਜੀ ਉਹ ਹਰਨਾਖਸ ਮਾਰ ਪਹੁੰਚਾਇਆ। ਹੇ ਪਰਮਾਤਮਾ ਤੂੰ ਆਪਣੇ ਸੇਵਕਾਂ ਦੀ ਆਪ ਰੱਖਦਾ, ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਜੇ ਸੇਵਕ ਕਿਧਰੇ ਜਗਤ ਦੀ ਅਗਿਆਨਤਾ 'ਚ ਭੁੱਲ ਜਾਏ ਨਾ, ਤੇ ਪ੍ਰਭੂ ਆਪ ਰਾਖੀ ਕਰ ਲੈਂਦਾ, ਬਾਂਹ ਪਕੜ ਲੈਂਦਾ, ਕਹਿੰਦੇ ਇਹ ਕੰਮ ਨਹੀਂ ਕਰਨਾ। ਸਾਡੇ ਇਤਿਹਾਸ ਵਿੱਚ ਇਹ ਜ਼ਿਕਰ ਮੌਜੂਦ ਹੈ, ਜਦ ਗੁਰੂ ਕ ਅਨਿਨ ਸਿੱਖ ਸੀ ਭਾਈ ਜੋਗਾ ਸਿੰਘ, ਪਰ ਕਿਧਰੇ ਪਰਾਇਆ ਰੂਪ ਦੇਖ ਕੇ ਮਨ ਡੋਲ ਗਿਆ। ਹੁਸ਼ਿਆਰਪੁਰ ਦੀ ਕਥਾ ਹੈ, ਉਸ ਦਰਵਾਜ਼ੇ ਪ੍ਰਵੇਸ਼ ਕਰਨ ਲੱਗਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਾਂਹ ਪਕੜ ਲਈ, ਕਿਹਾ ਤੂੰ ਤੇ ਗੁਰਸਿੱਖ ਲੱਗਦਾ, ਇਹ ਕੰਮ ਇਹ ਦਰਵਾਜ਼ਾ ਗੁਰਸਿੱਖਾਂ ਲਈ ਨਹੀਂ ਹੈਗਾ, ਇਸ ਲਈ ਤੂੰ ਗੁਰੂ ਵਾਲੇ ਪਾਸੇ ਜਾ, ਤੂੰ ਗਲਤ ਪਾਸੇ ਆ ਗਿਆ। ਗੁਰੂ ਆਪ ਰਾਖੀ ਵੀ ਕਰ ਲੈਂਦਾ, ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੇ ਹੈ ਸੰਗ। ਗੁਰੂ ਆਪ ਮਿਹਰ ਕਰਦਾ। ਸਾਖੀਕਾਰ ਲਿਖਦੇ ਨੇ ਕਬੀਰ ਦੇ ਘਰ ਵਿੱਚ ਜੈ ਜੈਕਾਰ ਹੋਏ, ਲੋਕੀ ਲੰਘਦੇ ਜਾਣ ਤੇ ਆਖਦੇ ਜਾਣ ਧੰਨ ਕਬੀਰ ਧੰਨ ਕਬੀਰ। ਇਹੋ ਜਿਹਾ ਵਿਆਹ ਤੇ ਕਿਸੇ ਦਾ ਹੋਇਆ ਨਹੀਂ ਅੱਜ ਤੱਕ ਜਿਹੋ ਜਿਹਾ ਕਬੀਰ ਨੇ ਕੀਤਾ ਹੈ, ਜਿਹੋ ਜਿਹਾ ਦਾਨ ਕਬੀਰ ਨੇ ਕੀਤਾ, ਜਿਹੋ ਜਿਹਾ ਭੋਜਨ ਕਬੀਰ ਨੇ ਕਰਾਇਆ, ਪਤਾ ਨਹੀਂ ਕਿੱਥੋਂ ਲਿਆਇਆ ਹੈ। ਕਬੀਰ ਡਰਦੇ ਡਰਦੇ ਹੀ ਘਰ ਆਏ, ਆਖਿਆ ਹੇ ਪ੍ਰਭੂ ਤੂੰ ਲਾਜ ਰੱਖ ਲਈ, ਤੂੰ ਪੈਜ ਰੱਖ ਲਈ, ਕਰਨਾ ਕੀ ਹੈ ਸਾਧ ਸੰਗਤ? ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦਾ ਆਸਰਾ ਲੈਣਾ ਕਿ ਹੇ ਗੁਰੂ ਤੇਰੇ ਬਿਨਾਂ ਮੇਰਾ ਕੋਈ ਨਹੀਂ ਹੈਗਾ। ਤੇ ਫਿਰ ਗੁਰੂ ਸਿੱਖ ਦੀ ਬਾਂਹ ਪਕੜ ਲੈਂਦਾ ਹੈ, ਕਹਿੰਦੇ ਗੁਰਸਿੱਖਾ ਜੇ ਤੂੰ ਮੈਨੂੰ ਆਪਣਾ ਜਾਣ ਲਿਆ ਹੈ ਫਿਰ ਮੈਂ ਤੇਰੀ ਹੁਣ ਪਿੱਠ ਨਹੀਂ ਲੱਗਣ ਦੇਣੀ, ਮੈਂ ਤੇਰਾ ਵਾਲ ਵਿੰਗਾ ਨਹੀਂ ਹੋਣ ਦੇਣਾ। ਗੁਰੂ ਸਹਾਈ ਆਉਂਦਾ ਹੈ, ਇਸ ਲਈ ਸਾਹਿਬ ਗੁਰੂ ਅਰਜਨ ਦੇਵ ਕਹਿੰਦੇ ਨੇ ਮੈਂ ਗੁਰੂ ਦਾ ਆਸਰਾ ਲਿਆ। ਆਹ ਜਿਹੜਾ ਅੱਜ ਦਾ ਦਿਨ ਹੈ ਨਾ, ਇਹ ਸ਼ਹੀਦੀਆਂ ਦੇ ਦਿਨ ਨੇ। ਇਹਨਾਂ ਦਿਨਾਂ ਵਿੱਚ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ। ਬੜੇ ਲਾਲਚ ਦਿੱਤੇ ਗਏ, ਬੜੇ ਡਰਾਵੇ ਦਿੱਤੇ ਗਏ। ਭਾਈ ਮਤੀ ਦਾਸ ਨੂੰ ਆਖਿਆ ਗਿਆ ਤੈਨੂੰ ਆਰੇ ਨਾਲ ਚੀਰ ਦਿੱਤਾ ਜਾਏਗਾ, ਕਿਵੇਂ ਦਰਦ ਬਰਦਾਸ਼ ਕਰੇਗਾ? ਤੇ ਭਾਈ ਮਤੀ ਦਾਸ ਕਹਿਣ ਲੱਗੇ ਮੈਂ ਆਪਣੇ ਤਨ ਕਰਕੇ ਤੇ ਨਹੀਂ ਕਰ ਸਕਦਾ, ਮੁਸ਼ਕਲ ਹੈ, ਔਖੀ ਗੱਲ ਹੈ, ਪਰ ਮੈਂ ਆਸਰਾ ਗੁਰੂ ਤੇਗ ਬਹਾਦਰ ਜੀ ਦੇ ਚਰਨ ਕਮਲਾਂ ਦਾ ਲਿਆ। ਓਟ ਗੁਰੂ ਤੇਗ ਬਹਾਦਰ ਜੀ ਦੇ ਚਰਨ ਕਮਲਾਂ ਦੀ ਹੈ। ਗੁਰੂ ਪਾਤਸ਼ਾਹ ਐਸੀ ਮਿਹਰ ਕਰ ਦੇਣਗੇ ਕਿ ਮੈਂ ਦਰਦ ਤੋਂ ਉੱਚਾ ਉੱਚਾ ਉੱਠ ਜਾਵਾਂਗਾ। ਔਰ ਵਾਕਈ ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਇਹ ਸਰੀਰਕ ਵੇਦਨਾ ਤੋਂ ਉੱਚੇ ਉੱਠ ਗਏ। ਕਾਰਨ ਕੀ ਹੈ? ਉਹਨਾਂ ਨੇ ਗੁਰੂ ਦਾ ਭਰੋਸਾ ਲਿਆ, ਗੁਰੂ ਦਾ ਆਸਰਾ ਮਨ ਵਿੱਚ ਤੱਕਿਆ। ਸਾਹਿਬ ਬਾਰ ਬਾਰ ਬਾਣੀ 'ਚ ਕਹਿੰਦੇ ਨੇ, ਇਹੀ ਤੇ ਨੁਕਤਾ ਸਮਝਣ ਵਾਲਾ ਹੈ, ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਹੇ ਪ੍ਰਭੂ ਮੈਨੂੰ ਹੋਰ ਕੋਈ ਓਟ ਆਸਰਾ ਨਹੀਂ, ਮੈਨੂੰ ਆਸਰਾ ਤੇਰੇ ਚਰਨ ਕਮਲਾਂ ਦਾ ਹੈ। ਚਰਨ ਕਮਲਾਂ ਤੋਂ ਭਾਵ ਨਾਮ ਦਾ ਆਸਰਾ। ਜਿਹੜੇ ਓਲਾ ਨਾਮ ਕਾ ਮਨ ਮੇਰੇ ਗਹੋ, ਹਰ ਨਾਮ ਕਾ ਓਲਾ, ਤੇ ਫਿਰ ਹੋਵੇਗਾ ਕੀ ਸਾਧ ਸੰਗਤ? ਜੇ ਪੰਗਤੀ ਯਾਦ ਹੈ ਤੇ ਸਾਰੇ ਮਿਲ ਕੇ ਪੜੋ, ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਤੁਝੇ ਨਾ ਲਾਗੈ ਤਾਤਾ ਚੋਲਾ। ਤਾਤੀ ਵਾਹ ਨਾ ਲੱਗ ਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨਾ ਪਾਈ। ਗੁਰੂ ਦੁੱਖ ਲੱਗਣ ਨਹੀਂ ਦਿੰਦਾ, ਇਸ ਲਈ ਸਾਹਿਬ ਕਹਿੰਦੇ ਨੇ ਮੈਂ ਗੁਰੂ ਦੀ ਸਮਝ ਅਖਤਿਆਰ ਕਰ ਲਈ। ਇਹ ਵੀ ਤੇ ਮਨੁੱਖ ਦਾ ਸੁਭਾਅ ਹੈ ਨਾ, ਜੇ ਆਪਣੇ ਕੋਲ ਸਮਝ ਨਾ ਹੋਵੇ ਦੂਜੇ ਦੀ ਸਮਝ ਲੈ ਸਕਦਾ, ਪਰ ਦੁੱਖ ਇਸ ਗੱਲ ਦਾ ਹੈ ਆਪਣੀ ਸਮਝ ਸਾਡੀ ਹੁੰਦੀ ਨਹੀਂ ਹੈ, ਗੁਰੂ ਦੀ ਸਮਝ ਲੈਣ ਲਈ ਤਿਆਰ ਨਹੀਂ ਹੁੰਦੀ। ਆਪਣੀਆਂ ਡਿਗਰੀਆਂ, ਆਪਣੇ ਸਰਟੀਫਿਕੇਟ, ਆਪਣੀ ਵਿੱਦਿਆ ਦਾ ਮਾਣ ਕਰਦੇ ਰਹਿੰਦੇ ਹਾਂ। ਮੇਰੇ ਸਾਹਿਬ ਜੀ ਨੇ ਬੋਲ ਬਾਣੀ ਚ ਆਖੇ, ਕਹਿੰਦੇ ਨੇ ਪੁਰਖਾ ਗੁਰਖੀ ਮਤ ਤੂੰ ਲੇਹੇ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਇੱਕ ਅੱਧੇ ਸਿਆਣੇ ਦੀ ਗੱਲ ਨਹੀਂ, ਬੜੇ ਬੜੇ ਖੁਦ ਨੂੰ ਸਿਆਣੇ ਸਮਝਣ ਵਾਲੇ ਪ੍ਰਭੂ ਦੇ ਨਾਮ ਤੋਂ ਬਿਨਾਂ, ਭਗਤੀ ਤੋਂ ਬਿਨਾਂ, ਪ੍ਰੇਮ ਤੋਂ ਬਿਨਾਂ ਇੱਥੇ ਹੀ ਡੁੱਬ ਗਏ ਨੇ, ਇਸ ਸੰਸਾਰ ਸਾਗਰ ਵਿੱਚ ਡੁੱਬ ਗਏ ਨੇ। ਮੈਂ ਅਰਜ਼ ਕਰਨਾ ਚਾਹੁੰਦਾ, ਸਦੀਆਂ ਤੋਂ ਇਹ ਸ੍ਰੀ ਮੰਜੀ ਸਾਹਿਬ ਅਸਥਾਨ ਤੋਂ ਹੀ ਪੈਗਾਮ ਮਿਲਦਾ ਪਿਆ, ਗੁਰੂ ਅਰਜਨ ਦੇਵ ਮਹਾਰਾਜ ਖੁਦ ਇਹ ਪੈਗਾਮ ਦੇ ਰਹੇ ਹਨ। ਭਾਈ ਗੁਰਦਾਸ ਇੱਥੋਂ ਹੀ ਗੁਰੂ ਸੰਗਤਾਂ ਨਾਲ ਗੁਰੂ ਸ਼ਬਦ ਦੀ ਸਾਂਝ ਕਰਦੇ ਨੇ। ਬੜਾ ਵੱਡਾ ਇਹ ਅਸਥਾਨ ਹੈ। ਵੈਸੇ ਵੀ ਮੈਂ ਦੇਖਦਾ ਹਾਂ, ਭਾਵੇਂ ਤੁਸੀਂ ਦੁਨੀਆਂ 'ਚ ਕਿਧਰੇ ਚਲੇ ਜਾਓ, ਪਰ ਸ੍ਰੀ ਦਰਬਾਰ ਸਾਹਿਬ ਵਰਗਾ ਪ੍ਰਬੰਧ ਤੁਹਾਨੂੰ ਨਹੀਂ ਮਿਲ ਸਕਦਾ। ਇਹੋ ਜਿਹਾ ਭੋਜਨ, ਇਹੋ ਜਿਹੀ ਰਿਹਾਇਸ਼, ਇਹੋ ਜਿਹੀ ਬਰਕਤ ਅਤੇ ਇਹੋ ਜਿਹਾ ਸਨਮਾਨ ਤੁਹਾਨੂੰ ਹੋਰ ਕਿਧਰੇ ਨਹੀਂ ਮਿਲੇਗਾ। ਭਾਵੇਂ ਦੁਨੀਆਂ ਵਿੱਚ ਜਾ ਕੇ ਦੇਖ ਲਓ, ਇਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਦਇਆ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਕਿੰਨੇ ਮਹਾਂਬੋਲ ਆਖੇ ਨੇ, ਕਹਿੰਦੇ ਸ੍ਰੀ ਗੁਰੂ ਦਇਆਲ ਕੀ ਦਇਆ ਨਾ ਆਨ ਦੇਵ ਮੈਂ, ਜੋ ਖੰਡ ਬ੍ਰਹਿਮੰਡ ਉਦੈ ਅਸਤਲੋ ਤਾਈ ਹੈ। ਕਿੱਧਰ ਵੀ ਜਾ ਕੇ ਦੇਖੋ, ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਰਗਾ ਘਰ ਤੁਹਾਨੂੰ ਤਿੰਨਾਂ ਲੋਕਾਂ 'ਚ ਦਿਖਾਈ ਨਹੀਂ ਪਏ। ਬੜੇ ਗਹਿਰੇ ਬੋਲ ਸਾਹਿਬ ਨੇ ਆਖੇ ਨੇ, ਅਸੀਂ ਆਸਰਾ ਲੈਣਾ, ਓਟ ਲੈਣੀ ਹੈ। ਆਓ ਇਹਨਾਂ ਮੁਬਾਰਕ ਬਚਨਾਂ ਦਾ ਪਾਠ ਤੇ ਅਖਰੀ ਅਰਥ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਫਿਰਤ ਫਿਰਤ ਭੇਟੇ ਜਨ ਸਾਧੂ, ਪੂਰਾ ਗੁਰ ਸਮਝਾਇਆ।
ਮਹਾਰਾਜ ਕਹਿੰਦੇ ਨੇ, ਭਾਲ ਕਰਦਿਆਂ ਕਰਦਿਆਂ ਗੁਰੂ ਮਹਾਂਪੁਰਖ ਨਾਲ ਮੇਲ ਹੋਇਆ। ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਏ। ਵੱਡੇ ਪੁਰਖ ਮਹਾਂਪੁਰਖ ਗੁਰੂ ਨਾਲ ਮੇਲ ਹੋਇਆ ਅਤੇ ਆਪਣੇ ਸੇਵਕਾਂ ਨੂੰ ਗੁਰੂ ਨੇ ਇਹ ਅਸਲ ਗੱਲ ਸਮਝਾ ਦਿੱਤੀ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ, ਪੂਰੇ ਗੁਰੂ ਨੇ ਇਹ ਗੱਲ ਸਮਝਾ ਦਿੱਤੀ, ਸਮਝ ਵਿੱਚ ਪਾ ਦਿੱਤੀ। ਹਾਂਜੀ।
ਆਨ ਸਗਲ ਬਿਧ ਕਾਮਨਾ ਆਵੈ, ਹਰ ਹਰ ਨਾਮ ਧਿਆਇਆ।
ਵੈਸੇ ਤੇ ਦੁਨੀਆਂ ਤੇ ਬੜੀਆਂ ਵਿਧੀਆਂ ਨੇ, ਬੜੇ ਵਿਧਾਨ ਨੇ, ਇਸ ਤਰ੍ਹਾਂ ਕਰੋ ਤੇ ਇਸ ਤਰ੍ਹਾਂ ਹੋ ਜਾਏਗਾ। ਇਹ ਬੜੇ ਨਗ ਵੇਚਣ ਵਾਲੇ ਤੁਹਾਨੂੰ ਮਿਲ ਜਾਣਗੇ, ਬਈ ਇਹ ਨਗ ਪਾ ਲਓ ਇੰਝ ਹੋ ਜਾਏਗਾ, ਇਹ ਫਲਾਣੀ ਕਬਰ ਤੇ ਜਾਓ ਇਸ ਤਰ੍ਹਾਂ ਹੋਵੇਗਾ। ਬੜੀਆਂ ਵਿਧੀਆਂ ਦੁਨੀਆਂ ਤੇ ਮੌਜੂਦ ਨੇ। ਮਹਾਰਾਜ ਕਹਿੰਦੇ ਨੇ, ਮੈਨੂੰ ਮੇਰੇ ਸਤਿਗੁਰੂ ਨੇ ਨਜ਼ਰੇ ਇਨਾਇਤ ਕਰਕੇ ਇਹ ਗੱਲ ਸਮਝ ਵਿੱਚ ਪਾ ਦਿੱਤੀ ਕਿ ਹੋਰ ਕੋਈ ਵਿਧੀ ਕੰਮ ਨਹੀਂ ਆਉਂਦੀ, ਸਾਰੀਆਂ ਨਾਕਾਮ ਹੋ ਜਾਂਦੀਆਂ ਨੇ। ਆਨ ਸਗਲ ਬਿਧ ਕਾਮ ਨਾ ਆਵੇ, ਹਰ ਹਰ ਨਾਮ ਧਿਆਇਆ। ਕੇਵਲ ਕੰਮ ਆਉਣ ਵਾਲਾ ਹੈ ਸਾਧ ਸੰਗਤ ਵਾਹਿਗੁਰੂ ਮੰਤਰ ਦਾ ਜਾਪ। ਸਾਨੂੰ ਮਹਾਰਾਜ ਨੇ ਇਹ ਬਖਸ਼ਿਆ ਹੈ, ਨਜ਼ਰੇ ਇਨਾਇਤ ਕਰਕੇ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਕਿਸੇ ਵਾਸਤੇ ਰਾਮ ਮਹਾਮੰਤਰ ਹੈ, ਇਹ ਕਿਰਪਾ ਕਰਦਾ। ਕੋਈ ਓਮ ਜਪਦਾ ਹੈ, ਆਖਿਰ ਰਾਮ ਜਪਣ ਵਾਲੇ, ਓਮ ਜਪਣ ਵਾਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬੈਠੇ ਹੋਏ, ਨਾਮ ਸਾਰੇ ਹੀ ਪਵਿੱਤਰ ਨੇ। ਕੋਈ ਅੱਲਾਹੂ ਜਪਦਾ ਹੈ, ਮਹਾਰਾਜ ਤੇ ਸਦਕੇ ਜਾਂਦੇ ਨੇ, ਹਉ ਕੁਰਬਾਨੇ ਜਾਓ ਮਿਹਰਵਾਨਾ, ਹਉ ਕੁਰਬਾਨੇ ਜਾਓ, ਹਉ ਕੁਰਬਾਨੇ ਜਾਓ, ਤਿਨਾ ਕੇ ਲੈਣ ਜੋ ਤੇਰਾ ਨਾਮ। ਭਾਵੇਂ ਕੋਈ ਨਾਮ ਉਹਨਾਂ ਨੇ ਜਪਿਆ, ਓਮ ਆਖਿਆ, ਰਾਮ ਆਖਿਆ, ਅੱਲਾ ਆਖਿਆ ਹੈ। ਨਾਮਦੇਵ ਜੀ ਮਹਾਰਾਜ ਬਿਠਲ ਬਿਠਲ ਕਹਿ ਲੈਂਦੇ ਨੇ। ਨਾਮ ਕੋਈ ਵੀ ਹੈ ਪਰਮਾਤਮਾ ਦਾ, ਉਹ ਬਰਕਤ ਨਾਲ ਭਰਿਆ ਹੋਇਆ। ਹਉ ਬਲਿਹਾਰ ਹੈ ਜਾਉ ਜੇਤੇ ਤੇਰੇ ਨਾਮ ਹੈ। ਨਾਮ ਜਪਣ ਵਾਲੇ ਸਭ ਇੱਕੋ ਹੀ ਨੇ, ਭਾਵੇਂ ਕਿਸੇ ਮਜ਼ਹਬ ਵਿੱਚ ਪੈਦਾ ਹੋਏ ਹੋਣ, ਕਿਸੇ ਫਿਰਕੇ ਵਿੱਚ ਪੈਦਾ ਹੋਏ ਹੋਣ, ਕਿਸੇ ਦੇਸ਼ ਵਿੱਚ ਕਿਸੇ ਕਾਲ ਵਿੱਚ ਪੈਦਾ ਹੋਏ ਹੋਣ, ਇਹ ਪਰਮ ਸਤਿਕਾਰਯੋਗ ਹਨ, ਇਹ ਕਾਬਲੇ ਸਜਦਾ ਹਨ। ਬ੍ਰਹਿਮੰਡ ਦਾ ਜ਼ਰਰਾ ਜ਼ਰਰਾ ਇਹਨਾਂ ਨੂੰ ਸਜਦਾ ਕਰਦਾ, ਕਿਉਂਕਿ ਉਹਨਾਂ ਨੇ ਨਾਮ ਨਾਲ ਨਾਤਾ ਜੋੜਿਆ। ਕਬੀਰ ਜੀਆਂ ਦੇ ਵੀ ਬੋਲ ਨੇ, ਤਜ ਪਰਮ ਕਰਮ ਬਿਧ ਨਿਸ਼ੇਧ, ਰਾਮ ਨਾਮ ਲੇਹੀ, ਬਸ ਨਾਮ ਜਪਣਾ ਹੈ। ਕਰਤਾ ਪੁਰਖ ਦਾ ਸਿਮਰਨ ਕਰਨਾ, ਉਹਦੀ ਯਾਦ ਵਿੱਚ ਰਹਿਣਾ ਹੈ। ਕਹਿੰਦੇ ਨੇ, ਹੋਰ ਕੋਈ ਵਿਧੀ ਵਿਧਾਨ, ਫੋਕਟ ਕਰਮ ਕਾਂਡ ਕੰਮ ਨਹੀਂ ਆਉਂਦੇ,
ਇਸ ਲਈ ਅਸੀਂ ਪ੍ਰਭੂ ਦੇ ਨਾਮ ਨੂੰ ਧਿਆਉਣਾ ਕੀਤਾ।
ਤਾਤ ਮੋਹਿ ਧਾਰੀ ਓਟ ਗੋਪਾਲ,
ਇਸ ਲਈ ਅਸੀਂ ਪਰਮਾਤਮਾ ਦਾ ਆਸਰਾ ਲਿਆ ਹੈ। ਓਟ ਦਾ ਅਰਥ ਹੈ ਉਹਦਾ ਆਸਰਾ, ਉਹਦੀ ਟੇਕ, ਉਹਦਾ ਸਹਾਰਾ। ਇਹ ਇਮਾਰਤ ਖੜੀ ਹੈ ਨਾ, ਇਹ ਸਹਾਰੇ 'ਤੇ ਖੜੀ ਹੈ, ਅਤੇ ਇਹ ਇਮਾਰਤ ਕਰਾਮਾਤੀ ਹੈ ਜਿੱਥੇ ਤੁਸੀਂ ਬੈਠੇ ਹੋ। ਦੀਵਾਨ ਅਸਥਾਨ ਮੰਜੀ ਸਾਹਿਬ, ਇਹ ਸੰਤ ਬਾਬਾ ਕਰਤਾਰ ਸਿੰਘ ਜੀ ਠੱਠੇ ਟਿੱਬੇ ਵਾਲੇ ਮਹਾਂਪੁਰਖਾਂ ਨੂੰ ਗੁਰੂ ਰਾਮਦਾਸ ਜੀ ਨੇ ਸੇਵਾ ਕੀਤੀ। ਤੁਸੀਂ ਵੇਖ ਲਓ, ਐਡੀ ਵੱਡੀ ਬਿਲਡਿੰਗ ਵਿਚਕਾਰ ਕੋਈ ਪਿੱਲਰ ਨਾ ਆਵੇ, ਖੜੀ ਨਹੀਂ ਹੋ ਸਕਦੀ, ਪਰ ਇਹ ਖੜੀ ਹੈ। ਇਹ ਕਰਾਮਾਤੀ ਹੈ, ਇਹ ਮਹਾਨ ਮੁਆਜ਼ਜ਼ਾ ਹੈ। ਅਨੇਕਾਂ ਹੀ ਮੁਆਜ਼ਜ਼ੇ ਨੇ ਗੁਰੂ ਰਾਮਦਾਸ ਜੀ ਦੇ ਘਰ ਦੇ, ਇੱਕ ਅੱਧਾ ਥੋੜ੍ਹੀ, ਗਿਣਿਆ ਨਹੀਂ ਜਾਂਦਾ। ਉਹ ਸਾਡੇ ਜੀਵਨ ਵਿੱਚ ਵੀ ਵਰਤ ਸਕਦੇ ਨੇ, ਪਰ ਅਸੀਂ ਨਾਮ ਨਾਲ ਨਾਤਾ ਜੋੜਨਾ, ਭਰੋਸਾ ਬਣਾਉਣਾ, ਗੁਰੂ ਦੀ ਓਟ ਲੈਣੀ ਹੈ।
ਸਾਰਨ ਪਰਿਓ ਪੂਰਨ ਪਰਮੇਸ਼ੁਰ, ਬਿਨਸੇ ਸਗਲ ਜੰਜਾਲ।
ਬਸ ਆਪਣਾ ਹੀਲਾ ਛੱਡ ਕੇ, ਆਪਣੀ ਹੁੱਜਤ ਛੱਡ ਕੇ, ਆਪਣੇ ਮਨ ਦੀਆਂ ਦਲੀਲਾਂ ਛੱਡ ਕੇ ਗੁਰੂ ਦੀ ਸ਼ਰਨ ਪੈ ਜਾਣਾ, ਗੁਰੂ ਦੇ ਚਰਨ ਕਮਲਾਂ 'ਤੇ ਢਹਿ ਪੈਣਾ ਹੈ। ਬੜੇ ਮਹਾਂਬੋਲ ਨੇ ਮੇਰੇ ਸਾਹਿਬ ਜੀਆਂ ਦੇ, ਸ਼ਰਨ ਪਰੋ ਪੂਰਨ ਪਰਮੇਸ਼ੁਰ, ਪਰਮ ਐਸ਼ਵਰੀਏ, ਪਰਮ ਸੁੱਖਾਂ ਦਾ ਦਾਤਾ ਜਿਹੜਾ ਪਰਮੇਸ਼ੁਰ ਹੈ ਨਾ, ਮੈਂ ਉਹਦੀ ਚਰਨ ਸ਼ਰਨ ਵਿੱਚ ਆ ਗਿਆ, ਉਹਦੇ ਕਦਮਾਂ 'ਤੇ ਢਹਿ ਪਿਆ ਹਾਂ। ਸ਼ਰਨ ਪਰੋ ਪੂਰਨ ਪਰਮੇਸ਼ੁਰ, ਬਿਨਸੇ ਸਗਲ ਜੰਜਾਲ, ਫਿਰ ਸਾਰੇ ਬੰਧਨ ਗੁਰੂ ਦੀ ਮਿਹਰ ਨਾਲ ਬਿਨਸ ਜਾਂਦੇ ਨੇ। ਇਹ ਵੱਡੇ ਵੱਡੇ ਸਮਾਗਮ ਹੁੰਦੇ ਨੇ, ਬਹੁਤ ਜਗ੍ਹਾ ਬੰਦਾ ਘਬਰਾ ਜਾਂਦਾ ਵੀ ਕਿਵੇਂ ਹੋਵੇਗਾ, ਪਰ ਫਿਰ ਪਤਾ ਚੱਲਦਾ ਗੁਰੂ ਦੀ ਕਲਾ ਵਰਤਦੀ। ਇਹ ਹੁਣੇ ਆਉਣ ਵਾਲੇ ਦਿਨਾਂ 'ਚ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਗੁਰੂ ਕਲਗੀਧਰ ਪਾਤਸ਼ਾਹ ਜੀ ਦਾ 350 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ, ਲੱਖਾਂ ਸੰਗਤਾਂ ਨੇ ਪਹੁੰਚਣਾ ਹੈ। ਆਉਣ ਵਾਲੀ 20 ਤਾਰੀਖ ਨੂੰ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੇਵਾ ਸਦਕਾ, ਸਮਰਪਣ ਸਦਕਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅੰਮ੍ਰਿਤ ਦਾ ਬਾਟਾ ਹੈ ਉਹ ਅਸਥਾਨ, ਅੰਮ੍ਰਿਤ ਦਾ ਸਾਗਰ ਹੈ, ਕਾਬਲੇ ਸਜਦਾ ਹੈ ਗੁਰਸਿੱਖੀ ਦਾ ਜਨਮ ਅਸਥਾਨ, ਖਾਲਸੇ ਦੀ ਜਨਮ ਭੂਮੀ। ਬੜਾ ਸੋਹਣਾ ਥਾਂ ਚੁਣਿਆ ਗਿਆ ਬਈ ਇੱਥੋਂ ਨਗਰ ਕੀਰਤਨ ਵੱਡੇ ਪੱਧਰ 'ਤੇ, ਔਰ ਸਾਰੀਆਂ ਹੀ ਸਿੱਖ ਜਥੇਬੰਦੀਆਂ, ਨਿਹੰਗ ਸਿੰਘ, ਨਿਰਮਲੇ, ਸਾਰੀਆਂ ਜਥੇਬੰਦੀਆਂ ਉੱਥੋਂ ਮਿਲ ਕੇ ਚੱਲਣਗੀਆਂ 20 ਦਸੰਬਰ ਨੂੰ। ਸ੍ਰੀ ਪਟਨਾ ਸਾਹਿਬ ਪਹੁੰਚਣ ਵਾਸਤੇ ਬੜਾ ਮਹਾਨ ਥਾਂ ਚੁਣਿਆ ਗਿਆ ਬਈ ਸਭ ਤੋਂ ਪਹਿਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਜੀਵਨ ਦੀ ਯਾਤਰਾ ਸ੍ਰੀ ਪਟਨਾ ਸਾਹਿਬ ਤੋਂ ਪ੍ਰਾਰੰਭ ਕੀਤੀ ਸੀ ਅਤੇ ਅਨੰਦਪੁਰ ਸਾਹਿਬ ਆਏ ਸਨ। ਕੈਸਾ ਅਲੌਕਿਕ ਨਜ਼ਾਰਾ ਬਣੇਗਾ, ਜਿਹੜੀਆਂ ਸ਼ਹਿਰਾਂ 'ਚੋਂ, ਬਾਜ਼ਾਰਾਂ 'ਚੋਂ, ਜਿਹੜੀਆਂ ਗਲੀਆਂ 'ਚੋਂ ਗੁਰਸਿੱਖ ਸ਼ਰਧਾ ਨਾਲ ਭਰੇ ਹੋਏ ਹਿਰਦੇ ਰਾਹੀਂ ਗੁਰੂ ਦਾ ਸ਼ਬਦ ਗਾਉਂਦਿਆਂ ਹੋਇਆਂ ਜਾਣਗੇ, ਉਹ ਗਲੀਆਂ ਬਾਜ਼ਾਰ ਸਦਾ ਲਈ ਪਵਿੱਤਰ ਹੋ ਜਾਣਗੇ, ਸਦਾ ਲਈ ਗੁਰੂ ਦੀ ਬਰਕਤ ਵਾਲੇ ਹੋ ਜਾਣਗੇ। ਇਹ ਮਨਾਇਆ ਜਾ ਰਿਹਾ ਨਾ, ਮੈਂ ਜਹਾਜ਼ ਵਿੱਚ ਆ ਰਿਹਾ ਸੀ ਰਾਏਪੁਰ ਤੋਂ, ਅਤੇ ਰਸਤੇ ਵਿੱਚ ਇੱਕ ਹਿੰਦੂ ਵੀਰ ਨਾਲ ਗੱਲ ਚੱਲ ਪਈ। ਉਹਨੇ ਬੋਰਡ ਲੱਗਿਆ ਹੋਇਆ ਉੱਥੇ ਏਅਰਪੋਰਟ 'ਤੇ ਦੇਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਦਾ ਬਿਹਾਰ ਸਰਕਾਰ ਨੇ ਲਾਏ ਹੋਏ, ਦੇਸ਼ ਦੇ ਵੱਡੇ ਵੱਡੇ ਇੰਟਰਨੈਸ਼ਨਲ ਏਅਰਪੋਰਟਾਂ 'ਤੇ ਲੱਗੇ ਹੋਏ, ਤੁਸੀਂ ਦੇਖੇ ਹੋਣਗੇ। ਉਹ ਮੈਨੂੰ ਕਹਿਣ ਲੱਗਾ ਬਈ ਲੱਖਾਂ ਹੀ ਬੰਦੇ ਆ ਜਾਣਗੇ, ਕੋਈ ਪਤਾ ਨਹੀਂ ਕਰੋੜਾਂ ਹੀ ਆ ਜਾਣ। ਮੈਂ ਕਿਹਾ, ਕਹਿੰਦਾ ਫਿਰ ਐਨਿਆਂ ਦਾ ਇੰਤਜ਼ਾਮ ਕਿੱਥੇ ਹੋਵੇਗਾ, 4 ਮਹਿਮਾਨ ਆ ਜਾਣ ਸੰਭਾਲਣੇ ਔਖੇ ਹੋ ਜਾਣਗੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸੱਜਣਾ ਗੱਲ ਇਹ ਹੈ, ਗੁਰੂ ਨਾਨਕ ਦੇ ਸਿੱਖ ਦੇ ਕੋਲ ਸਭ ਤੋਂ ਵੱਡੀ ਬਰਕਤ ਗੁਰੂ ਚਰਨਾਂ ਦੀ ਟੇਕ ਹੈਗੀ ਹੈ, ਗੁਰੂ ਚਰਨਾਂ ਦਾ ਆਸਰਾ ਹੈਗਾ ਹੈ। ਇਹ ਸਾਰੀ ਖੇਡ ਗੁਰੂ ਦੇ ਆਸਰੇ ਨੇ ਆਪ ਹੀ ਵਰਤਾ ਲੈਣੀ, ਔਰ ਚਾਰੇ ਪਾਸਿਓਂ ਵਧਾਈਆਂ ਹੀ ਵਧਾਈਆਂ ਮਿਲਣ ਲੱਗ ਪੈਣੀਆਂ ਨੇ। ਕਰਨਾ ਕੀ ਹੈ ਸਿੱਖ ਨੇ, ਆਣ ਸਗਲ ਵਿਦ ਕਾਮ ਨਾ ਆਵੇ, ਹਰ ਹਰ ਨਾਮ ਤੇ ਆਇਆ ਸਰਨ ਪਰੋ ਪੂਰਨ ਪਰਮੇਸ਼ਰ ਬਿਨਸੇ ਸਗਲ ਜੰਜਾਲ। ਅਗਲੀਆਂ ਪੰਕਤੀਆਂ ਸਰਵਣ ਕਰੀਏ ਜੀ।
ਰਹਾਉ ਸੁਰਗ ਮਿਰਤ ਪਿਆਲ ਭੂਮੰਡਲ ਸਗਲ ਵਿਆਪੇ ਮਾਏ।
ਇਸ ਕਰਕੇ ਵੀ ਗੁਰੂ ਚਰਨਾਂ ਦਾ ਆਸਰਾ ਲੈਣਾ ਹੈ, ਗੁਰੂ ਦੇ ਨਾਮ ਦਾ ਆਸਰਾ ਲੈਣਾ ਹੈ, ਕਿਉਂਕਿ ਪਾਤਾਲ ਧਰਤੀ ਆਕਾਸ਼ ਅਨੇਕਾਂ ਹੀ ਧਰਤੀਆਂ ਜਿੱਥੇ ਜੀਵ ਰਹਿੰਦੇ ਨੇ, ਸਾਰਿਆਂ ਤੇ ਮਾਇਆ ਵਿਆਪੀ ਹੋਈ ਹੈ। ਇੰਦਰ ਸ਼ਿਵ ਰੁਦਰ ਸਭ ਮਾਇਆ ਵਿਆਪੀ ਹੋਈ ਦਿਖਾਈ ਪੈ ਰਹੀ ਹੈ।
ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਇਆ।
ਇਸ ਲਈ ਮਹਾਰਾਜ ਕਮਨੇ ਆਪਣੇ ਜੀਵਨ ਦਾ ਉਧਾਰ ਕਰਨ ਵਾਸਤੇ, ਆਪਣੀਆਂ ਸਾਰੀਆਂ ਕੁਲਾਂ ਤਾਰਨ ਵਾਸਤੇ ਕਰਤਾ ਪੁਰਖ ਦੇ ਨਾਮ ਨੂੰ ਧਿਆਉਣਾ ਹੈ, ਉਹਦੇ ਨਾਮ ਦਾ ਆਸਰਾ ਲੈਣਾ ਹੈ।
ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ।
ਮਹਾਰਾਜ ਕਹਿੰਦੇ ਹੈ ਭਾਈ ਗੱਲ ਇਹ ਹੈਗੀ ਹੈ, ਇਸ ਲਈ ਕਰਤਾ ਪੁਰਖ ਦੇ ਨਾਮ ਨੂੰ ਗਾਉਣਾ ਚਾਹੀਦਾ, ਜਪਣਾ ਚਾਹੀਦਾ, ਚੱਲਦਿਆਂ ਫਿਰਦਿਆਂ ਬਹਿੰਦਿਆਂ ਉੱਠਦਿਆਂ ਵਾਹਿਗੁਰੂ 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 ਇਹ ਕਰਦੇ ਹੀ ਰਹਿਣਾ ਚਾਹੀਦਾ। ਅੰਮ੍ਰਿਤ ਵੇਲੇ ਦੀ ਵੱਡੀ ਬਰਕਤ ਹੈ, ਉਹ ਸਮਾਂ ਹੀ ਭਾਗਾਂ ਵਾਲਾ ਹੈ, ਪਰ ਜੇ ਕਿਸੇ ਕਾਰਨ ਕਰਕੇ ਅੰਮ੍ਰਿਤ ਵੇਲੇ ਸਰੀਰ ਖੇਚਲ 'ਚ ਕਰਕੇ ਨਹੀਂ ਨਾ ਜਾਗ ਸਕਿਆ, ਤੇ ਜਦੋਂ ਜਾਗ ਆ ਜਾਏ ਉਦੋਂ ਹੀ ਜਪਣਾ ਸ਼ੁਰੂ ਕਰ ਲੈਣਾ ਚਾਹੀਦਾ। ਕੰਮਕਾਰ ਕਰਦਿਆਂ ਭਾਈ ਨੰਦ ਲਾਲ ਜੀ ਦੇ ਬੋਲ ਨੇ, ਗਰ ਦਸਤੇ ਮਨ ਹਮੇਸ਼ ਪੈਕਾਰ ਮੇ ਰਵਦ ਮਨ ਚੋ ਕੁਣਮ ਕੇ ਦਿਲ ਬਸੂਏ ਯਾਰ ਮੇ ਰਵਦ। ਆਪਣਾ ਹਿਰਦਾ ਗੁਰੂ ਨਾਲ ਜੁੜਿਆ ਰਹੇ, ਫਿਰ ਉਸ ਜਪਣ ਦੀ ਬਰਕਤ ਸਦਕਾ ਅੰਮ੍ਰਿਤ ਵੇਲਾ ਝੋਲੀ 'ਚ ਪੈ ਜਾਏਗਾ, ਅੰਮ੍ਰਿਤ ਦੀ ਦਾਤ ਝੋਲੀ 'ਚ ਪੈ ਜਾਏਗੀ, ਤੇ ਮਨੁੱਖ ਗੁਰੂ ਨਾਲ ਅੰਦਰੋਂ ਅਭੇਦ ਹੋ ਜਾਏ, ਅੰਦਰੋਂ ਜੁੜਨਾ ਹੋ ਜਾਏਗਾ। ਬੜੇ ਮਹਾਂ ਬੋਲ ਨੇ ਸਾਹਿਬ ਜੀਆਂ ਦੇ, ਨਾਨਕ ਨਾਮ ਨਿਰੰਜਨ ਗਾਈ ਹੈ। ਨਿਰੰਜਨ ਦਾ ਅਰਥ ਹੈ ਕਾਲਖ ਰਹਿਤ, ਨਿਰਅੰਜਨ, ਜਿਸ ਤੇ ਕੋਈ ਕਾਲਖ ਨਹੀਂ, ਕੋਈ ਕਲੰਕ ਨਹੀਂ, ਤੇ ਜੋ ਸਾਰੇ ਜਨਮਾਂ ਜਨਮਾਂ ਦੇ ਕਲੰਕ ਲਾ ਕੇ ਜਪਣ ਵਾਲੇ ਨੂੰ ਨਿਰੰਜਨ ਕਰ ਲੈਂਦਾ, ਉਹਦੇ ਨਾਮ ਨੂੰ ਗਾਉਣਾ ਚਾਹੀਦਾ, ਜਪਣਾ ਚਾਹੀਦਾ ਹੈ।
ਪਾਈਐ ਸਰਬ ਨਿਧਾਨਾ।
ਫਿਰ ਕੋਈ ਸਵਾਲ ਕਰੇ ਬਈ ਮਹਾਰਾਜ ਉਸ ਨਿਰੰਜਨ ਦਾ ਨਾਮ ਜਪਣ ਨਾਲ ਮਿਲੇਗਾ ਕੀ? ਮਹਾਰਾਜ ਕਹਿੰਦੇ ਸਾਰੇ ਹੀ ਖਜ਼ਾਨੇ ਮਿਲ ਜਾਣ। ਖਜ਼ਾਨੇ ਦਾ ਮਤਲਬ ਹੈ ਜਿੱਥੋਂ ਵਸਤੂਆਂ ਨਿਖੁੱਟਦੀਆਂ ਨਾ ਹੋਵਣ, ਖਾਵੇਂ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਵਧ ਦੋ ਜਾਏ। ਕਰ ਸੇਵਾ ਪਾਰ ਬ੍ਰਹਮ ਗੁਰ ਭੁੱਖ ਰਹੇ ਨਾ ਕਾਈ। ਸਾਰੀਆਂ ਭੁੱਖਾਂ ਮਿਟਾ ਦੇਣ ਵਾਲੇ ਤੈਨੂੰ ਐਸੇ ਖਜ਼ਾਨੇ ਮਿਲ ਜਾਣਗੇ, ਪਦਾਰਥਾਂ ਦੇ ਅੰਬਾਰ ਲੱਗੇ ਰਹਿਣਗੇ, ਪਦਾਰਥਾਂ ਦੇ ਦਰਿਆ ਵਗ ਪੈਣਗੇ, ਔਰ ਹੈਰਾਨ ਹੋ ਜਾਏਗਾ। ਇਹ ਨਾਮ ਦੀ ਬਰਕਤ ਹੈ, ਇਸ ਲਈ ਗਾਉਣਾ ਚਾਹੀਦਾ ਹੈ। ਪਾਈਐ ਸਰਬ ਨਿਧਾਨਾ, ਸਾਰੇ ਖਜ਼ਾਨੇ ਨੌ ਨਿਧੀਆਂ 18 ਸਿੱਧੀਆਂ ਤੈਨੂੰ ਮਿਲ ਜਾਵਣਗੀਆਂ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾ। ਬੜੇ ਗਹਿਰੇ ਬੋਲ ਹਨ ਸਾਹਿਬ ਜੀ ਦੇ।
ਕਰ ਕਿਰਪਾ ਜਿਸ ਦੇ ਸੁਆਮੀ ਵਿਰਲੇ ਕਾਹੂ ਜਾਨਾ।
ਅਰੇ ਕਿਸੇ ਵਿਰਲੇ ਨੂੰ ਸਮਝ ਆਈ, ਇਹ ਭੇਦ ਵਿਰਲੇ ਕੋਲ ਖੁੱਲਿਆ ਕਿ ਨਾਮ ਨਾਲ ਸਭ ਕੰਮ ਹੁੰਦੇ ਨੇ। ਜਗ੍ਹਾ ਜਗ੍ਹਾ ਰੁਕਾਵਟ ਪੈ ਰਹੀ ਹੈ, ਕੋਈ ਕੰਮ ਬਣਦਾ ਹੀ ਨਹੀਂ ਪਿਆ, ਸਿਹਤ ਡਿੱਗਦੀ ਜਾ ਰਹੀ ਹੈ, ਚਿੰਤਾ ਵੱਧਦੀ ਜਾ ਰਹੀ ਹੈ, ਫਿਰ ਕੀ ਕਰੀਏ? ਬਾਕੀ ਉਪਾਵਾਂ ਨਾਲ ਗੱਲ ਨਹੀਂ ਬਣੇਗੀ। ਉਹ ਪਾਵਾਂ ਸਿਰ ਉਹ ਪਾਉ ਹੈ ਹਰ ਨਾਮ ਪ੍ਰਾਪਤ ਹੋਏ। ਪਰਮਾਤਮਾ ਦੇ ਨਾਮ ਨਾਲ ਜੁੜ ਜਾਓ, ਸਾਰਾ ਪਰਿਵਾਰ ਨਾਮ ਜਪਣ ਲੱਗ ਪਾਓ, ਦੇਖੋ ਕਿਵੇਂ ਖੇਡ ਬਣਦੀ ਹੈ। ਸਾਹਿਬ ਜੀ ਦੇ ਬੋਲ ਨੇ, ਕਹਿੰਦੇ ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦਿਰੜਾਇਆ ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਸਾਹਿਬ ਕਹਿੰਦੇ ਨੇ ਫਿਰ ਕਿਰਪਾ ਕਰਕੇ ਗੁਰੂ ਜਿਨ੍ਹਾਂ ਨੂੰ ਨਾਮ ਦੀ ਦਾਤ ਦੇ ਦੇਵੇ, ਇਹ ਕਿਸੇ ਵਿਰਲੇ ਨੂੰ ਹੀ ਸਮਝ ਆਈ ਹੈ। ਸਤਿਗੁਰੂ ਪਾਤਸ਼ਾਹ ਮਿਹਰਾਂ ਭਰਿਆ ਹੱਥ ਸਾਰਿਆਂ ਦੇ ਸਿਰ ਤੇ ਰੱਖ ਕੇ ਨਿਵਾਜਣ, ਦਾਸ ਸਮੂਹ ਪ੍ਰਬੰਧਕ ਸੱਜਣਾ ਦਾ, ਸਿੰਘ ਸਾਹਿਬਾਨ ਜੀ ਦਾ, ਸਮੂਹ ਗੁਰੂ ਪਿਆਰੀਆਂ ਸੰਗਤਾਂ ਦਾ ਬਾਰੰਬਾਰ ਸ਼ੁਕਰਗੁਜ਼ਾਰ ਹੈ, ਧੰਨਵਾਦੀ ਹੈ। ਕੋਟਾਨ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਨਜ਼ਰੇ ਇਨਾਇਤ ਕਰਕੇ ਆਪਣੇ ਦਰ ਦੀ ਹਾਜ਼ਰੀ ਬਖਸ਼ੀ ਹੈ। ਫਿਰ ਅਗਲੇ ਮਹੀਨੇ ਜੋ ਸਮਾਂ ਬਣੇਗਾ, ਦਾਸ ਆਪ ਜੀ ਦੇ ਚਰਨ ਕਮਲ ਪਰਸੇਗਾ। ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ, ਪੁੱਲ ਚੁੱਕ ਦੀ ਖਿਮਾ। ਆਓ ਸਾਰੇ ਰਲ ਕੇ ਇਹਨਾਂ ਪੰਕਤੀਆਂ ਨੂੰ ਇੱਕ ਵਾਰੀ ਪੜ੍ਹੀਏ, ਫਿਰ ਅਰਦਾਸ ਸ਼ਾਮਲ ਹੋਈਏ। ਹਾਂਜੀ।
ਨਾਨਕ ਨਾਮ ਨਿਰੰਜਨ ਗਾਈਆ
ਪਾਈਆ ਸਰਵ ਨਿਧਾਨਾ,
ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਣਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।